ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਆਤਿਸ਼ ਦੁਨੀਆ ਖੁਨਕ ਨਾਮ ਖੁਦਾਇਆ ਕਲ ਤਾਤੀ ਠਾਂਡਾ ਹਰ ਨਾਮ। ਅੱਜ ਦੇ ਲੇਖ ਦੇ ਪਹਿਲੇ ਹਿੱਸੇ ਵਿੱਚ ਪਿਓ ਦੇ ਉਸ ਦੁੱਖ ਦਾ ਜ਼ਿਕਰ ਹੈ ਜੋ ਬੱਚਿਆਂ ਦੀ ਕਰਤੂਤਾਂ ਕਰਕੇ ਆਉਂਦਾ ਹੈ। ਸਵਾਉ ਪਿਆਰ ਨਾਲ ਸਰਵਣ ਕਰੀਏ। ਸਾਰੀ ਦੁਨੀਆ ਨੂੰ ਇਹ ਮਾਨਸਿਕ ਅੱਗ ਤਾਂ ਲੱਗੀ ਹੋਈ ਹੈ, ਪਰ ਜਦ ਉੱਤਮ ਅਤੇ ਨੇਕ ਭਾਵਨਾਵਾਂ ਨਾਲ ਬਣੀਆਂ ਹੋਈਆਂ ਸੰਸਥਾਵਾਂ ਜਿਵੇਂ ਕਿ ਸਕੂਲ, ਕਾਲਜ, ਯੂਨੀਵਰਸਿਟੀ, ਮਿਸ਼ਨਰੀ ਕਾਲਜ, ਲਾਇਬ੍ਰੇਰੀ, ਯਤੀਮਖਾਨੇ, ਵਿਧਵਾ ਆਸ਼ਰਮ, ਹਸਪਤਾਲ, ਗਊਸ਼ਾਲਾ ਆਦਿ ਅਨੇਕਾਂ ਕਿਸਮਾਂ ਦੀਆਂ ਧਰਮ ਅਰਥ ਸੰਸਥਾਵਾਂ ਵਿੱਚ ਵੀ ਇਹ ਮਾਨਸਿਕ ਅਗਨੀ ਦਾ ਸੇਕ ਲੱਗਦਾ ਹੈ ਤਾਂ ਬੜਾ ਅਫਸੋਸ ਅਤੇ ਦੁੱਖ ਹੁੰਦਾ ਹੈ। ਹਾਂਜੀ, ਜਦੋਂ ਧਰਮ ਸੰਸਥਾਵਾਂ ਵਿੱਚ ਵੀ ਇਹ ਮਾਨਸਿਕ ਅਗਨੀ ਦਾ ਸੇਕ ਲੱਗਦਾ ਹੈ ਤਾਂ ਬੜਾ ਅਫਸੋਸ ਅਤੇ ਦੁੱਖ ਹੁੰਦਾ ਹੈ। ਇਹਨਾਂ ਨੇਕ ਧਰਮ ਅਰਥ ਸੰਸਥਾਵਾਂ ਨੂੰ ਵੀ ਅਸੀਂ ਆਪੋ ਆਪਣੀ ਅੰਦਰਲੀ ਮਾਨਸਿਕ ਅੱਗ ਜਾ ਲਾਈ ਹੈ, ਜਿਸ ਦੇ ਧੂੰਏ ਦਾ ਪ੍ਰਗਟਾਵਾ ਕਦੇ ਕਦੇ ਅਖਬਾਰਾਂ ਵਿੱਚ ਪ੍ਰਕਾਸ਼ਿਤ ਹੁੰਦਾ ਰਹਿੰਦਾ ਹੈ। ਅਸਲ ਵਿੱਚ ਇਹ ਧਾਰਮਿਕ ਅਸਥਾਨ, ਇਹ ਧਰਮਸ਼ਾਲਾ, ਡੇਰੇ, ਮੱਠ, ਦਰਗਾਹ, ਠਾਠ ਆਦਿ ਇਹ ਉੱਚੀਆਂ ਸੁੱਚੀਆਂ ਸੰਸਥਾਵਾਂ ਪਵਿੱਤਰਤਾ, ਪ੍ਰੇਮ ਸਵੈਪਨਾ, ਮੈਤਰੀ ਭਾਵ, ਸੇਵਾ ਭਾਵ, ਸ਼ਾਂਤੀ, ਮਾਨਸਿਕ ਠੰਡ, ਆਤਮਿਕ ਜੀਵਨ ਸੇਧ, ਹਰੀ ਕੀਰਤਨ, ਭਗਤੀ ਤੇ ਨਾਮ ਅਭਿਆਸ ਅਤੇ ਦੈਵੀ ਗੁਣਾਂ ਦੇ ਕੇਂਦਰ ਹੋਣੇ ਚਾਹੀਦੇ ਹਨ। ਪਰ ਬੜੀ ਨਿਰਾਸ਼ਤਾ ਤੇ ਦੁੱਖ ਦੀ ਗੱਲ ਹੈ ਕਿ ਇਹੋ ਜਿਹੇ ਪਵਿੱਤਰ ਆਤਮਿਕ ਕੇਂਦਰਾਂ ਵਿੱਚ ਵੀ ਆਪਣੀ ਅੰਦਰਲੀ ਮਾਨਸਿਕ ਅੱਗ ਜਾ ਲਾਈ ਹੈ ਅਤੇ ਉੱਥੇ ਵੀ ਈਰਖਾ, ਦਵੈਤ, ਤਵਸਮ, ਨਫ਼ਰਤ, ਲੋਭ, ਕ੍ਰੋਧ, ਅਹੰਕਾਰ, ਡਰ, ਸਹਿਮ, ਅਸ਼ਾਂਤੀ, ਬੇਮੁਕਤਾ ਦਾ ਬੋਲਬਾਲਾ ਤੇ ਵਰਤ ਵਰਤਾਰਾ ਹੋ ਰਿਹਾ ਹੈ। ਇਸ ਦਾ ਪ੍ਰਗਟਾਵਾ ਜ਼ਾਹਿਰਾ ਤੌਰ ਤੇ ਨਿਤਾ ਪ੍ਰਤੀ ਦੇਖਣ ਅਤੇ ਸੁਣਨ ਵਿੱਚ ਆ ਰਿਹਾ ਹੈ, ਕੋਈ ਲੁਕੀ ਛਿਪੀ ਗੱਲ ਨਹੀਂ। ਅਸੀਂ ਆਪਣੀ ਅਗਿਆਨਤਾ ਵਿੱਚ ਨੀਵੀਆਂ ਰੁਚੀਆਂ, ਨੀਵੇਂ ਖਿਆਲ, ਧੜੇਬਾਜ਼ੀ, ਈਰਖਾ, ਦਵੈਤ, ਵੈਰ ਵਿਰੋਧ, ਨਿੱਜੀ ਸਵਾਰਥ, ਕੁਰਸੀ ਦੀ ਲਾਲਸਾ, ਚੌਧਰ ਦੀ ਭੁੱਖ, ਹਉਮੈ ਦਾ ਪ੍ਰਗਟਾਵਾ ਕਰਦਿਆਂ ਹੋਇਆਂ ਧਰਮ ਅਸਥਾਨਾਂ ਨੂੰ ਵੀ ਈਰਖਾ, ਦਵੈਤ ਦਾ ਅੱਡਾ, ਹਉਮੈ ਦਾ ਅਖਾੜਾ, ਕ੍ਰੋਧ ਦਾ ਖੇਤਰ, ਨਿੱਜੀ ਸਵਾਰਥ ਦਾ ਜ਼ਰੀਆ ਬਣਾ ਦਿੱਤਾ ਹੈ। ਹਾਂਜੀ, ਇਹ ਧਰਮ ਅਸਥਾਨ ਭਗਤੀ ਦੇ ਕੇਂਦਰ ਹੋਣੇ ਚਾਹੀਦੇ ਹਨ, ਇਸੇ ਭਾਵਨਾਵਾਂ ਨਾਲ ਬਣੀਆਂ ਹਨ, ਪਰ ਅਸੀਂ ਵਸਤੂਆਂ ਦਾ ਲੈਣ ਦੇਣ ਕਰਕੇ ਇਸ ਨੂੰ ਮਾਇਕੀ ਲਾਭ ਲਈ ਇਸਤੇਮਾਲ ਕਰਦੇ ਹਾਂ। ਸੀ ਤਾਂ ਇਹ ਨਾਮ ਅਭਿਆਸ ਦਾ ਕੇਂਦਰ ਜਿੱਥੇ ਸਵਾਸ ਸਵਾਸ ਸਿਮਰਨ ਹੋਵੇ, ਪਰ ਨਾ ਸਾਨੂੰ ਮਹਾਂਪੁਰਖਾਂ ਦੀ ਘਾਲਣਾ ਦਾ ਕੋਈ ਸਤਿਕਾਰ ਹੈ, ਨਾ ਗੁਰੂ ਦਾ ਪੈ, ਇਸ ਨਾਮ ਅਭਿਆਸ ਕੇਂਦਰ ਨੂੰ ਅਸੀਂ ਗੱਪ ਸ਼ਬਦ ਦਾ ਅਖਾੜਾ ਬਣਾ ਦਿੱਤਾ ਹੈ। ਹਾਂਜੀ, ਭਾਵੇਂ ਭਰਾ ਭਰਾ ਵਿੱਚ ਖਿਆਲਾਂ ਦਾ ਕੁਝ ਵਿਤਕਰਾ ਹੋਵੇ, ਫਰਕ ਹੋਵੇ, ਇੱਕ ਦੇ ਖਿਆਲ ਦੂਜੇ ਨਾਲ ਨਾ ਮਿਲਣ, ਭਰਾ ਭਰਾ ਇੱਕ ਪਾਪੀ ਹੋਵੇ, ਇੱਕ ਲੋਭੀ ਹੋਵੇ, ਇੱਕ ਪੁੰਨੀ ਹੋਵੇ, ਇੱਕ ਭਾਵੇਂ ਆਚਾਰ ਤੋਂ ਗਿਰਿਆ ਹੋਵੇ, ਦੂਸਰਾ ਨੈਤਿਕ ਤੌਰ 'ਤੇ ਉਸ ਨਾਲ ਉੱਚਾ ਹੋਵੇ, ਪਰ ਹੈਨ ਤਾਂ ਪਿਓ ਦੇ ਜਿਗਰ ਦੇ ਟੁਕੜੇ। ਪਿਓ ਨੂੰ ਇਹ ਕਿੱਥੇ ਭਾਉਂਦਾ ਕਿ ਆਪਸ ਵਿੱਚ ਈਰਖਾ, ਦਵੈਤ ਕਰਨ, ਪਰ ਅਸੀਂ ਕਰਦੇ ਹਾਂ ਧੜੇਬਾਜ਼ੀ, ਭਰਾ ਭਰਾ ਦੀ ਨਿੰਦਾ, ਭਰਾ ਭਰਾ ਦੀ ਚੁਗਲੀ, ਖਿੱਚੋ ਤਾਣ, ਬਦਲਾ ਲੈਣ, ਪਰ ਉਹ ਵੀ ਉਹਨਾਂ ਪਵਿੱਤਰ ਧਾਰਮਿਕ ਅਸਥਾਨਾਂ ਵਿੱਚ ਜਿੱਥੇ ਮੈਤਰੀ ਭਾਵ ਲਈ ਬਣੇ ਗਏ ਸਨ, ਜਿੱਥੇ ਅਸੀਂ ਜਾ ਕੇ ਪ੍ਰੇਮ ਦੀ ਸੰਸਥਾ ਪੜ੍ਹਨੀ ਹੈ। ਦੁਖਦਾਈ ਗੱਲ ਤਾਂ ਇਹ ਹੈ ਕਿ ਜਿਸ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਅਸੀਂ ਇਸ਼ਟ ਅਤੇ ਗੁਰੂ ਮੰਨਦੇ ਹਾਂ, ਉਸ ਦੀ ਪਾਵਨ ਹਜ਼ੂਰੀ ਵਿੱਚ ਧਰਮ ਦੇ ਨਾਂ ਉੱਤੇ, ਹਾਂਜੀ ਧਰਮ ਦੇ ਨਾਂ ਉੱਤੇ ਗੁਰਬਾਣੀ ਦੇ ਆਸ਼ੇ ਦੇ ਐਨ ਉਲਟ ਈਰਖਾ, ਦਵੈਤ, ਨਿੰਦਾ, ਨਫ਼ਰਤ, ਵੈਰ, ਵਿਰੋਧ, ਸਵਾਰਥ, ਲੋਭ, ਕ੍ਰੋਧ, ਹਉਮੈ ਦਾ ਖੁੱਲ੍ਹਮ ਖੁੱਲ੍ਹਾ ਪ੍ਰਗਟਾਵਾ ਕਰਦੇ ਹਾਂ ਅਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੇਅਦਬੀ ਕਰਕੇ ਆਪਣੇ ਧਰਮ ਦੀ ਗਿਲਾਨੀ ਦਾ ਇਸ਼ਤਿਹਾਰ ਆਪ ਹੀ ਪ੍ਰਸਤੁਤ ਕਰਦੇ ਹਾਂ। ਅਸੀਂ ਮਾਨਸਿਕ ਗਿਲਾਨੀ ਜਾਂ ਅਗਨੀ ਦੀ ਚੜੰਗ ਆਪਣੇ ਨਾਲ ਧਰਮ ਅਸਥਾਨਾਂ ਵਿੱਚ ਲੈ ਜਾਂਦੇ ਹਾਂ ਅਤੇ ਇੱਕ ਦੂਜੇ ਨੂੰ ਚੁਆਤੀ ਲਾਈ ਜਾਂਦੇ ਹਾਂ। ਇਸ ਦੇ ਨਤੀਜੇ ਵਜੋਂ ਗੁਰਦੁਆਰਿਆਂ ਅਥਵਾ ਪਵਿੱਤਰ ਧਾਰਮਿਕ ਅਸਥਾਨਾਂ ਵਿੱਚ ਵੀ ਲੋਭ ਲਹਿਰ, ਤੂੰ ਤੂੰ ਮੈਂ, ਹਉਮੈ ਦੀਆਂ ਬੜਕਾਂ, ਧੜੇਬਾਜ਼ੀ, ਖਿੱਚੋ ਤਾਣ, ਤਾਨੇ ਮੇਣੇ, ਨਿੰਦਿਆ, ਚੁਗਲੀ, ਨਫ਼ਰਤ, ਵੈਰ ਵਿਰੋਧ, ਝਗੜੇ, ਲੜਾਈਆਂ, ਖੂਨ ਖਰਾਬੇ ਆਦਿ ਕਿਰਨਾ ਯੋਗ ਭਿਆਨਕ ਅਤੇ ਦੁਖਦਾਈ ਕਾਰਨਾਮੇ ਹੁੰਦੇ ਰਹਿੰਦੇ ਹਨ। ਇਸ ਤਰ੍ਹਾਂ ਅਸੀਂ ਆਪਣੀ ਅੰਦਰਲੀ ਮਾਨਸਿਕ ਗੁੱਝੀ ਅਗਨੀ ਨਾਲ ਆਪਣੇ ਇਸ਼ਟ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੇਅਦਬੀ ਕਰਦੇ ਹਾਂ। ਧਿਆਨ ਦੇਣਾ ਜੀ, ਜੇ ਧਰਮ ਅਸਥਾਨਾਂ ਵਿੱਚ ਵੀ ਜਾ ਕੇ ਕਿਸੇ ਇੱਕ ਦੇ ਦੂਜੇ ਦੇ ਮਨ ਵਿੱਚ ਕੀਨਾ ਹੈ, ਸਾੜਾ ਹੈ, ਕਿਸੇ ਨਾਲ ਈਰਖਾ ਕਰਦੇ ਹਾਂ ਜਾਂ ਕਿਸੇ ਨੂੰ ਤਾਣਾ ਦਿੰਦੇ ਹਾਂ ਸੰਗਤ ਵਿੱਚ ਜਾ ਕੇ, ਜਾਂ ਚੁਗਲੀ ਕਰਦੇ ਹਾਂ ਕਿਸੇ ਦੀ, ਕਿਸੇ ਨੂੰ ਨਫ਼ਰਤ ਕਰਦੇ ਹਾਂ, ਲੜਾਈਆਂ ਝਗੜੇ ਕਰਦੇ ਹਾਂ, ਇਸ ਤਰ੍ਹਾਂ ਕਰਨ ਨਾਲ ਇੱਕ ਤਾਂ ਆਪਣੇ ਮਹਾਰਾਜ ਦੀ ਬੇਅਦਬੀ ਕਰਦੇ ਹਾਂ, ਦੂਸਰਾ ਗੁਰਬਾਣੀ ਦੀ ਕਦਰ ਕੀਮਤ ਅਤੇ ਅਦਬ ਘਟਾਉਂਦੇ ਹਾਂ, ਤੀਸਰਾ ਗੁਰਬਾਣੀ ਦੇ ਆਸ਼ੇ ਤੋਂ ਦੁਰੇੜੇ ਹੁੰਦੇ ਜਾਂਦੇ ਹਾਂ, ਗੁਰਸਿੱਖੀ ਤੋਂ ਬੇਮੁਖ ਹੁੰਦੇ ਹਾਂ, ਆਤਮਕ ਪਾਪ ਕਮਾਉਂਦੇ ਹਾਂ, ਆਪਣਾ ਮਨ ਮੈਲਾ ਕਰਦੇ ਹਾਂ, ਮਾਨਸਿਕ ਅਗਨੀ ਵਿੱਚ ਹੋਰ ਤੇਲ ਪਾਉਂਦੇ ਹਾਂ, ਮਾਨਸਿਕ ਭਾਂਬੜ ਵਿੱਚ ਸੜਦੇ ਹਾਂ, ਆਪਣਾ ਜੀਵਨ ਤਬਾਹ ਕਰਦੇ ਹਾਂ, ਨਰਕਾਂ ਦੇ ਭਾਗੀ ਆਉਂਦੇ ਹਾਂ, ਅਬਲਾਖੀ ਜਗਿਆਸੂਆਂ ਨੂੰ ਨਿਰਉਤਸ਼ਾਹਤ ਕਰਦੇ ਹਾਂ। ਹਾਂਜੀ, ਕੋਈ ਵਿਰਲੇ ਜਗਿਆਸੂ ਹੁੰਦੇ ਹਨ ਜਿਨ੍ਹਾਂ ਦੇ ਮਨ ਵਿੱਚ ਅਭਲਾਖਾ ਹੁੰਦੀ ਹੈ ਪਰਮਾਤਮਾ ਨੂੰ ਮਿਲਣ ਦੀ, ਉਹਨਾਂ ਦੇ ਅੰਦਰ ਉਤਸ਼ਾਹ ਹੁੰਦਾ ਹੈ ਪਰਮਾਰਥ ਜੀਵਨ ਜੀਵਣ ਦਾ। ਪਰ ਜਦੋਂ ਅਸੀਂ ਆਪਣੀ ਮਾਨਸਿਕ ਅਗਨੀ ਦਾ ਪ੍ਰਗਟਾਵਾ ਕਰਦੇ ਹਾਂ, ਸਾਡੀ ਹਰਕਤਾਂ ਨੂੰ ਦੇਖ ਕੇ ਉਹ ਵੀ ਨਿਰਉਤਸ਼ਾਹਤ ਹੋ ਜਾਂਦੇ ਹਨ। ਪਿੱਛੇ ਅਸੀਂ ਪੜ੍ਹਿਆ ਕਿ ਆਤਮਕ ਪਾਪ ਕਮਾਉਂਦੇ ਹਾਂ। ਗੁਰਮੁਖ ਪਿਆਰੇ ਜਗਿਆਸੂਆਂ ਦੇ ਬੇਅੰਤ ਔਗੁਣਾਂ ਨੂੰ ਮਾਫ਼ ਕਰ ਕਰਕੇ, ਜੀ ਦਾਨ ਦੇ ਕੇ, ਪਿਆਰ ਦੇ ਕੇ, ਜਨਮ ਜਨਮ ਤੋਂ ਸੋਈ ਹੋਈ ਉਸਦੀ ਆਤਮਾ ਦੇ ਅੰਦਰ ਉਤਸ਼ਾਹ ਜਗਾਉਂਦੇ ਹਨ। ਪਰ ਅਸੀਂ ਇੱਕ ਹਰਕਤ ਨਾਲ ਨਿਰਉਤਸ਼ਾਹਤ ਕਰ ਦਿੰਦੇ ਹਾਂ, ਉਹ ਜੋੜਦੇ ਹਨ, ਅਸੀਂ ਤੋੜਦੇ ਹਾਂ। ਇਸ ਤਰ੍ਹਾਂ ਇਹ ਆਤਮਕ ਪਾਪ ਹੈ। ਗੁਰਸਿੱਖੀ ਦੀ ਭੈੜੀ ਮਿਸਾਲ ਪੇਸ਼ ਕਰਦੇ ਹਾਂ, ਆਪਣੇ ਧਰਮ ਦਾ ਮਖੌਲ ਉਡਾਉਂਦੇ ਹਾਂ ਅਤੇ ਗਲਾਨੀ ਵਾਲੀਆਂ ਨੀਵੀਆਂ ਮਿਸਾਲਾਂ ਦੇ ਨਾਲ ਨਾਸਤਿਕਤਾ ਦਾ ਪ੍ਰਚਾਰ ਕਰਦੇ ਹਾਂ। ਜ਼ਬਾਨ ਨਾਲ ਭਾਵੇਂ ਅਸੀਂ ਕੁਛ ਵੀ ਕਰੀਏ, ਜੇ ਇਖਲਾਕ ਤੋਂ ਗਿਰਿਆ ਹੋਇਆ ਕੋਈ ਕੰਮ ਕਰਾਂਗੇ ਤਾਂ ਉਸ ਨਾਲ ਨਾਸਤਿਕਤਾ ਹੀ ਦਾ ਪ੍ਰਚਾਰ ਹੋਵੇਗਾ। ਸੋ ਆਪਣੇ ਪਵਿੱਤਰ ਧਰਮ ਨੂੰ ਢਾਲ ਲਾਉਂਦੇ ਹਾਂ ਅਤੇ ਵਿਸ਼ਵ ਦੇ ਸਮੁੱਚੇ ਵਾਯੂਮੰਡਲ ਦੇ ਅਗਨ ਕੁੰਡ ਵਿੱਚ ਵਾਅਦਾ ਕਰਦੇ ਹਾਂ। ਧਰਮ ਅਸਥਾਨਾਂ ਵਿੱਚ ਐਸੀ ਹਾਲਤ ਨੂੰ ਦੇਖ ਕੇ ਅਭਿਲਾਖੀ ਜਗਿਆਸੂਆਂ ਨੂੰ ਨਿਰਾਸ਼ਤਾ ਮਹਿਸੂਸ ਹੁੰਦੀ ਹੈ ਅਤੇ ਜਗਿਆਸੂਆਂ ਦੇ ਇਸ ਨਿਰਾਸ਼ਤਾ ਭਰੇ ਹੋਕੇ ਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਉਂ ਵਰਣਨ ਕੀਤਾ ਹੈ, ਬਾਹਰ ਕੀ ਅਗਨ ਬੂਝਤ ਜਲ ਸਰਤਾ ਕਹਿ ਨਾਉ ਮੈਂ ਜੋ ਆਗ ਲਾਗੇ ਕੈਸੇ ਕਹਿ ਬੁਝਾਈ ਹੈ। ਬਾਹਰ ਸੈ ਭਾਗ ਓਟ ਲੀਜੀ ਅਤ ਕੋਟ ਗੜ ਗੜ ਮੈਂ ਜੋ ਲੂਟ ਲੀਜੈ ਕਹੋ ਕਤ ਜਾਈ ਹੈ। ਚੋਰਨ ਕੇ ਤ੍ਰੈਸ ਤਰਾਸ ਜਾਏ ਸਰਨ ਨਰਿੰਦ ਗਹੇ ਮਾਰੇ ਮਹੀ ਪਤ ਜੀਓ ਕੈਸੇ ਕਹਿ ਬਚਾਈ ਹੈ। ਮਾਇਆ ਡਰ ਡਰ ਪਤ ਹਾਰ ਗੁਰਦੁਆਰੇ ਜਾਵੇ ਤਾਂ ਜੋ ਵਿਆਪੇ ਮਾਇਆ ਕਹਾਂ ਠਹਿਰਾਈ ਹੈ। ਇਸ ਗੁਪਤ ਭਿਆਨਕ ਅਤੇ ਮਾਰੂ ਅੱਗ ਨੂੰ ਹੋਰ ਸਪਸ਼ਟ ਤੌਰ ਤੇ ਸਮਝਣ ਲਈ ਲੱਕੜ ਦੀ ਉਦਾਹਰਣ ਦਿੱਤੀ ਗਈ ਹੈ ਕਿ ਲੱਕੜ ਦੇ ਅੰਦਰ ਗੁੱਝੀ ਅੱਗ ਲੁਕੀ ਆਉਂਦੀ ਹੈ, ਸਾਨੂੰ ਨਜ਼ਰ ਨਹੀਂ ਆਉਂਦੀ ਪਰ ਹਰ ਲੱਕੜ ਵਿੱਚ ਅੱਗ ਹੈ। ਇਸ ਗੁੱਝੀ ਅੱਗ ਨੂੰ ਪ੍ਰਗਟ ਕਰਨ ਲਈ ਇੱਕ ਨਿੱਕੀ ਜਿਹੀ ਚੰਗਿਆੜੀ ਦੀ ਲੋੜ ਹੈ ਜਿਸ ਨਾਲ ਲੱਕੜ ਮਗ ਕੇ ਭਾਂਬੜ ਬਣ ਜਾਂਦੀ ਹੈ। ਫਿਰ ਇਸ ਭਾਂਬੜ ਵਿੱਚੋਂ ਨਿਕਲੀਆਂ ਹੋਈਆਂ ਚੰਗਿਆੜੀਆਂ ਉੱਡ ਕੇ ਹੋਰਨਾਂ ਲੱਕੜਾਂ ਜਾਂ ਘਰਾਂ ਨੂੰ ਵੀ ਅੱਗ ਲਾ ਦਿੰਦੀਆਂ ਹਨ ਅਤੇ ਬੇਅੰਤ ਤਬਾਹੀ ਮਚਾਉਂਦੀਆਂ ਹਨ। ਇੱਕ ਚੰਗਿਆੜੀ ਆਈ ਇੱਕ ਲੱਕੜ ਨੂੰ, ਉਸਨੇ ਉਹ ਚੰਗਿਆੜੂ ਹੋਰੇ ਲੱਕੜਾਂ ਨੂੰ ਲਾ ਦਿੱਤੀ, ਚਾਰੇ ਪਾਸੇ ਅੱਗ ਮਚ ਗਈ। ਸੋ ਜੀਵ ਭਾਵੇਂ ਉੱਤੋਂ ਜ਼ਾਹਿਰਾ ਤੌਰ ਤੇ ਕਿਤਨਾ ਵੀ ਭਲਾ ਭਲੇਰਾ, ਸਿਆਣਾ, ਵਿਦਵਾਨ, ਗਿਆਨੀ, ਚਤੁਰ, ਵਿਗਿਆਨਕ, ਫਿਲਾਸਫਰ, ਅਫਲਾਤੂਨ, VIP, ਖਾਨਦਾਨੀ, ਸ਼ਾਹੀ, ਨੇਕ, ਪਾਪ, ਪਰਉਪਕਾਰੀ, ਜੋਗੀ, ਜੰਗਮ, ਸਾਧ, ਸੰਤ, ਮਹਾਤਮਾ, ਜਗਤ ਗੁਰੂ, ਆਚਾਰੀਆ, ਸ੍ਰੀ 108, ਜੋਧਾ, ਸੋਹਣਾ, ਮੋਹਣਾ, ਮਾਇਆ ਤਾਰੀ, ਛਤਰਪਤ ਰਾਜਾ ਆਦਿ ਹੋਵੇ, ਪਰ ਸਭ ਦੇ ਅੰਦਰ ਇਹ ਪੰਜੇ ਤੱਤ ਅਗਨੀਆਂ ਭੂਤ ਪ੍ਰੇਤ ਵਾਂਗੂ ਅਦ੍ਰਿਸ਼ਟ ਗੁੱਝੇ ਤੌਰ ਤੇ ਅੰਤਰਗਤ ਤਸ ਵਸ ਰਸ ਚਿਮਟ ਸਮਾ ਰਹੀਆਂ ਹਨ ਅਤੇ ਓਤ ਪੋਤ ਤਾਣੇ ਪੇਟੇ ਵਿੱਚ ਰਵ ਰਹੀਆਂ ਭਰਪੂਰ ਹਨ। ਅੰਤਰ ਪੰਜ ਅਗਨ ਕਿਉਂ ਤੀਰਚ ਦੀ ਜੈ, ਅੰਤਰ ਚੋਰ ਕਿਉਂ ਸਾਧ ਲਹੀ ਜੈ, ਕਾਇਆ ਆਰਣ ਮਨ ਵਿੱਚ ਲੋਹਾ, ਪੰਜ ਅਗਨ ਤਿਤਲਾਗ ਰਹੀ, ਕੋਇਲੇ ਪਾਪ ਪੜੇ ਤਿਸ ਉੱਪਰ, ਮਨ ਜਲਿਆ ਸੰਨੀ ਚਿੰਤ ਪਈ। ਜੀਵ ਦੇ ਜੀਵਨ ਖੇਤਰ ਦੇ ਹਰ ਪੱਖ, ਗਰਮੀ ਸਰਦੀ, ਦੁੱਖ ਸੁੱਖ, ਹਾਸੇ ਰੋਣੇ, ਹਰ ਇੱਕ ਸੋਗ, ਨਫ਼ਾ ਨੁਕਸਾਨ, ਗਰੀਬੀ ਅਮੀਰੀ, ਬੁੱਢੇ ਬਾਲੇ, ਇਸਤਰੀ ਮਰਦ, ਨੇਕੀ ਬਦੀ, ਵੈਰ ਵਿਰੋਧ, ਈਰਖਾ ਦਵੈਤ, ਲਭ ਲੋਭ, ਕਾਮ ਕ੍ਰੋਧ, ਮੋਹ ਮਮਤਾ, ਪ੍ਰੀਤ ਪਿਆਰ, ਨਫ਼ਰਤ, ਤ੍ਰਿਸ਼ਨਾ, ਮੈਂ ਮੇਰੀ, ਖਿਆਲਾਂ, ਵਲਵਲਿਆਂ, ਸ਼ਰਧਾ, ਪਾਠ ਪੂਜਾ, ਕਰਮ ਧਰਮ, ਜੋਗ ਸਾਧਨਾ ਦੂਜਾ ਭਾਵ ਤਿਆਗ ਵੈਰਾਗ ਆਦਿ ਦੀ ਪ੍ਰਵਿਰਤੀ ਵਿੱਚ ਵੀ ਇਸ ਮਾਨਸਿਕ ਅਗਨੀ ਦੇ ਤੱਤ ਆਪੋ ਆਪਣੇ ਭਾਅ ਅਕਸ ਸੇਕ ਰੰਗਤ ਜਲਵਾ ਦਿਖਾ ਜਾਂਦੇ ਹਨ। ਹਾਂਜੀ, ਨਿਰਾ ਸਾਡੇ ਔਗਣਾਂ 'ਚ ਹੀ ਨਹੀਂ, ਸਾਡੇ ਜਿਹੜੇ ਇਹ ਗੁਣ ਹਨ ਜਿਵੇਂ ਤਿਆਗ ਹੈ, ਪਿਆਰ ਹੈ, ਜਾਂ ਸਾਡੇ ਜਿਹੜੇ ਨਿਰਦੋਖ ਕਰਮ ਹਨ, ਹੱਸਣਾ ਹੈ, ਰੋਣਾ ਹੈ, ਇਸ ਦੇ ਵਿੱਚ ਵੀ ਇਹ ਮਾਨਸਿਕ ਅਗਨੀ ਜਲਵਾ ਦਿਖਾ ਜਾਂਦੀ ਹੈ। ਸਾਡੇ ਹੱਸੇ ਵਿੱਚ ਕਿਸੇ ਦਾ ਦਿਲ ਦੁਖੀ ਕਰਨਾ ਛੁਪਿਆ ਆਉਂਦਾ ਹੈ, ਸਾਡੇ ਰੋਣੇ ਵਿੱਚ ਵੀ ਪਖੰਡ ਛੁਪਿਆ ਆਉਂਦਾ ਹੈ। ਇਸ ਤਰ੍ਹਾਂ ਸਾਡੇ ਜੀਵਨ ਦੇ ਹਰ ਪੱਖ, ਹਰ ਵਲਵਲੇ ਵਿੱਚ ਇਹ ਮਾਨਸਿਕ ਅਗਨੀ ਰਵ ਰਹੀ ਭਰਪੂਰ ਹੈ। ਗੁੱਜੀ ਪਾਏ ਜਲੈ ਸੰਸਾਰਾ, ਭਾਵੇਂ ਆਪਣੀ ਮਾਨਸਿਕ ਅੱਗ ਦੇ ਸੇਕ ਅਥਵਾ ਰੰਗਤ ਨੂੰ ਅਸੀਂ ਢੱਕ ਕੇ, ਲੁਕਾ ਕੇ, ਦਬਾ ਕੇ, ਪਖੰਡ ਕਰਕੇ ਛੁਪਾਉਣ ਦੀ ਕਿਤਨੀ ਵੀ ਕੋਸ਼ਿਸ਼ ਕਰੀਏ, ਜਾਂ ਇਸ ਦੀ ਹੋਂਦ ਨੂੰ ਜਾਣੀਏ ਜਾਣਾ, ਜਾਂ ਮਹਿਸੂਸ ਕਰੀਏ ਜਾਣਾ, ਮੰਨੀਏ ਜਾਣਾ, ਇਕਬਾਲ ਕਰੀਏ ਜਾਣਾ, ਜਾਂ ਜਾਣ ਬੁੱਝ ਕੇ ਅਵੇਸਲੇ, ਬੇਪਰਵਾਹ, ਅਣਜਾਣ ਤੇ ਮਚਲੇ ਹੋ ਜਾਈਏ, ਫਿਰ ਵੀ ਕਹਿਰੀ ਅੱਖ ਦੀ ਤਕਣੀ ਨਾਲ, ਤਕਣੀ ਦੇ ਵਿਅੰਗ ਨਾਲ, ਵਿਅੰਗ ਦੇ ਕਟਾਖ ਨਾਲ, ਮੱਥੇ ਦੀ ਤਿਊੜੀ ਨਾਲ, ਫਿੱਕੇ ਬੋਲ ਨਾਲ, ਤਾਨੇ ਮੇਣਿਆਂ ਨਾਲ, ਨੁਕਤਾਚੀਨੀ ਨਾਲ, ਗਾਲਾਂ ਗਲੋਟਿਆਂ ਨਾਲ, ਨਿੰਦਿਆਂ ਨਾਲ, ਨੱਕ ਚੜਾਵਣ ਨਾਲ, ਬੇਇਨਸਾਫ਼ੀ ਨਾਲ, ਧੱਕੇਸ਼ਾਹੀ ਨਾਲ, ਜ਼ੁਲਮ ਨਾਲ, ਰੋਸੇ ਗਿਲੇ ਨਾਲ, ਨਫ਼ਰਤ ਨਾਲ, ਐਲਰਜੀ ਨਾਲ ਅਤੇ ਹੋਰ ਅਨੇਕਾਂ ਕਿਸਮ ਦੀ ਉਕਸਾਹਟ ਜਾਂ ਬਹਾਨਿਆਂ ਦੁਆਰਾ ਇਹ ਸਾਡੀ ਅੰਦਰਲੀ ਅੱਗ ਸੁਲਗਦੀ ਹੈ, ਮਗਦੀ ਹੈ, ਪ੍ਰਗਟ ਹੁੰਦੀ ਹੈ, ਜਲਦੀ ਹੈ, ਭਾਂਬਣ ਮਚਾਉਂਦੀ ਹੈ ਅਤੇ ਲਾਟਾਂ ਛੱਡਦੀ ਹੈ। ਹਾਂਜੀ, ਨਿਰਾ ਫਿੱਕੇ ਬੋਲਾਂ ਨਾਲ ਹੀ ਨਹੀਂ, ਨਿਰੇ ਨਫ਼ਰਤ ਅਤੇ ਐਲਰਜੀ ਨਾਲ ਹੀ ਨਹੀਂ, ਨਿਰੇ ਨਿੰਦਿਆ ਅਤੇ ਗਾਲਾਂ ਗਲੋਟਿਆਂ ਨਾਲ ਹੀ ਨਹੀਂ, ਬਲਕਿ ਸਿਰਫ ਮੱਥੇ ਵਿੱਚ ਤਿਊੜੀ ਪਾ ਕੇ ਕਿਸੇ ਨਾਲ ਵਿਅੰਗ ਨਾਲ ਦੇਖਣਾ, ਜਾਂ ਕਿਸੇ ਕਹਿਰੀ ਅੱਖ ਨਾਲ ਕਿਸੇ ਨੂੰ ਤੱਕਣਾ, ਇਸ ਨਾਲ ਵੀ ਸਾਡੀ ਅੱਗ ਦਾ ਪ੍ਰਗਟਾਵਾ ਆਉਂਦਾ। ਪਰ ਪਿੱਛੇ ਅਸੀਂ ਪੜ੍ਹਿਆ ਕਿ ਇਹ ਗੁਰਸਿੱਖੀ ਦੀ ਭੈੜੀ ਮਿਸਾਲ ਹੈ ਪੇਸ਼ ਕਰਨੀ ਇਸ ਤਰ੍ਹਾਂ ਦੇ ਕਾਰਨਾਮੇ। ਦੂਜੇ ਨਿਰਉਤਸ਼ਾਹਤ ਹੁੰਦੇ ਹਨ, ਚਲੋ ਦੂਜਿਆਂ ਦਾ ਤਾਂ ਨੁਕਸਾਨ ਹੁੰਦਾ ਹੈ, ਸਾਡਾ ਕੀ ਹਾਲ ਹੁੰਦਾ ਹੈ ਜਦੋਂ ਅਸੀਂ ਕਿਸੇ ਨੂੰ ਮਾੜੀ ਜਿਹੀ ਕਹਿਰੀ ਅੱਖ ਨਾਲ ਵੀ ਤੱਕਦੇ ਹਾਂ। ਇਸ ਤਰ੍ਹਾਂ ਸਾਡਾ ਅੰਦਰ ਬਾਹਰ ਇਹ ਅੱਗ ਸਾੜ ਦਿੰਦੀ ਹੈ ਅਤੇ ਸਾਡੇ ਚੰਗੇ ਧਰਮ ਕਰਮ, ਨੇਕੀਆਂ, ਪਰਉਪਕਾਰ ਅਤੇ ਦੈਵੀ ਗੁਣ ਵੀ ਸਾੜ ਕੇ ਸਵਾਹ ਕਰ ਦਿੰਦੀ ਹੈ। ਇਹ ਅੰਦਰਲੀ ਅਗਨੀ ਫਿਰ ਸਰੀਰ ਨੂੰ ਕਮਜ਼ੋਰ ਅਤੇ ਨਿਡਾਲ ਕਰਕੇ ਕਈ ਕਿਸਮਾਂ ਦੀਆਂ ਮਾਨਸਿਕ ਅਤੇ ਸਰੀਰਕ ਬਿਮਾਰੀਆਂ ਦਾ ਕਾਰਨ ਵੀ ਬਣਦੀ ਹੈ। ਤਿਤ ਸਰਵੜ ਲੈ ਭੈਲੇ ਨਿਵਾਸਾ, ਪਾਣੀ ਪਾਵਕ ਤਿੰਨੇ ਕੀਆ, ਪੰਕਜ ਮੋਹ ਪਗ ਨਹੀਂ ਚਾਲੇ, ਹਮ ਦੇਖਾਂ ਤੈਂ ਡੂਬਿਆ ਲੈ। ਮਨ ਏਕ ਨ ਚੇਤਸ ਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ। ਕਾਮ ਕ੍ਰੋਧ ਕਾਇਆ ਕੋ ਗਾਲ ਹੈ, ਜਿਉਂ ਕੰਚਨ ਸੁਹਾਗਾ ਟਾਲ ਹੈ। ਅੰਤਰ ਕ੍ਰੋਧ ਅੰਕਾਰ ਹੈ, ਅਨਦਿਨ ਜਲੈ ਸਦਾ ਦੁੱਖ ਪਾਏ। ਇਹਨਾਂ ਨੀਵੇਂ ਵਲਵਲਿਆਂ ਜਾਂ ਰੁਚੀਆਂ ਦੀ ਤੈਅ ਵਿੱਚ ਗੋਹੇ ਦੀ ਅੱਗ ਵਾਂਗ ਸਾਡੀ ਗੁੱਜੀ ਅੱਗ ਸਾਡੇ ਅੰਤਸ਼ਕਰਨ ਵਿੱਚ ਦੱਬੀ ਹੋਈ ਹੈ ਅਤੇ ਸੁਲਗਦੀ ਰਹਿੰਦੀ ਹੈ। ਗੁੱਜੀ ਪਾਏ ਜਲੇ ਸੰਸਾਰਾ, ਭਗਤ ਨਾ ਵਿਆਪੈ ਮਾਏ। ਜਦ ਕਦੇ ਸਾਡੇ ਮਾਇਕੀ ਖਿਆਲਾਂ ਦੇ ਕਿਸੇ ਵਲਵਲੇ ਨੂੰ ਠੇਸ ਵੱਜਦੀ ਹੈ ਜਾਂ ਮੁਖਾਲਫ ਹੁੰਦੀ ਹੈ ਤਾਂ ਸਾਡੇ ਮਨ ਦੀ ਹੋਮੇ ਬੁੜਕ ਪੈਂਦੀ ਹੈ ਤੇ ਸਾਡੀ ਗੁੱਜੀ ਅਗਮਗ ਪੈਂਦੀ ਹੈ। ਧਿਆਨ ਦੇਣਾ ਜੀ, ਇਹ ਵਿਸ਼ਾਲ ਹਿਰਦੇ ਵਾਲਾ ਗੁਰਸਿੱਖ ਜਿਹੜਾ ਉਸ ਨਾਲ ਬੁਰਾ ਵੀ ਕਰਦਾ ਸੀ, ਉਸ ਲਈ ਵੀ ਆਪਣੇ ਸਤਿਗੁਰ ਤੋਂ ਨਾਮਦਾਨ ਮੰਗਦਾ ਸੀ, ਉਹ ਇਤਨਾ ਤੰਗ ਦਿਲ ਕਿਉਂ ਹੋ ਗਿਆ? ਕਿਉਂਕਿ ਉਸਦੇ ਅੰਦਰ ਹੋਮੇ ਆ ਗਈ। ਮਾੜੀ ਜੀ ਕਿਸਨੇ ਗੱਲ ਕਹਿ ਦਿੱਤੀ ਸਾਡੀ ਮਰਜ਼ੀ ਦੇ ਖਿਲਾਫ, ਹੋਮੇ ਭੜਕ ਪਈ ਤੇ ਉਸਦੇ ਖਿਲਾਫ ਸ਼ੁਰੂ ਹੋ ਗਿਆ ਸਾਰਾ ਪ੍ਰੋਪੋਗੰਡਾ। ਇਸ ਨੁਕਤੇ ਨੂੰ ਭਗਤ ਫਰੀਦ ਜੀ ਨੇ ਬੜੇ ਵਿਅੰਗ ਨਾਲ ਕਟਾਕ ਕੀਤਾ ਹੈ। ਫਰੀਦਾ, ਦੁਨੀ ਵਜਾਈ ਵਜਦੀ, ਤੂੰ ਵੀ ਵਜੈ ਨਾਲ, ਸੋਈ ਜੀਉ ਨਾ ਵਜਦਾ ਜਿਸ ਅੱਲਹਿ ਕਰਦਾ ਸਾਰ। ਅਰਥਾਤ ਹੇ ਮਨ, ਆਮ ਦੁਨੀਆਂ ਦੇ ਮਨ ਦੀਆਂ ਤਾਰਾਂ ਬੋਲ ਕਬੋਲ ਨਾਲ ਵੱਜ ਪੈਂਦੀਆਂ ਹਨ, ਪਰ ਤੂੰ ਭਗਤ ਅਖਵਾਉਂਦਾ ਹੋਇਆ ਵੀ ਲੋਕਾਂ ਦੇ ਬੋਲ ਕਬੋਲ ਨਾਲ ਕਿਉਂ ਵੱਜ ਪੈਂਦਾ ਹੈ? ਇਸ ਦੇ ਉਲਟ ਗੁਰਬਾਣੀ ਸਾਨੂੰ ਇਉਂ ਉਪਦੇਸ਼ ਦਿੰਦੀ ਹੈ, ਏਕ ਬੋਲ ਵੀ ਖਪਤੋ ਨਾਹੀ, ਸਾਧ ਸੰਗਤ ਸੀਤ ਲਈ। ਜੇਠ ਹਾੜ ਦੇ ਮਹੀਨਿਆਂ ਵਿੱਚ ਅਸੀਂ ਅੱਤ ਦੀ ਗਰਮੀ ਨਾਲ ਬੇਹਾਲ ਹੁੰਦੇ ਹਾਂ। ਪੱਖਿਆਂ, ਕੂਲਰਾਂ ਤੇ ਬਰਫ਼ ਆਦਿ ਨਾਲ ਇਸ ਗਰਮੀ ਦੀ ਤਪਸ਼ ਤੋਂ ਬਚਣ ਲਈ ਅਨੇਕਾਂ ਉਪਾਅ ਕਰਦੇ ਹਾਂ। ਇਸ ਤਰ੍ਹਾਂ ਸਾਡੀ ਅੰਦਰਲੀ ਮਾਨਸਿਕ ਅਗਨੀ ਦੀਆਂ ਅਨੇਕਾਂ ਲਾਟਾਂ, ਚਿੰਤਾ, ਫਿਕਰ, ਤ੍ਰਿਸ਼ਨਾ, ਰੋਸੇ, ਗਿਲੇ, ਐਲਰਜੀ, ਈਰਖਾ, ਦੁਐਤ, ਨਫ਼ਰਤ, ਵੈਰ, ਵਿਰੋਧ, ਨਿੰਦਾ, ਚੁਗਲੀ, ਸ਼ੱਕ, ਡਰ, ਸਾੜਾ, ਕੁਲਝਣਾ, ਦੁੱਖ, ਕਲੇਸ਼, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਮੈਂ, ਮੇਰੀ ਆਦਿ ਵਾਸ਼ਨਾਵਾਂ ਜਦ ਸਾਨੂੰ ਅਤਿਅੰਤ ਤੰਗ ਕਰਦੀਆਂ ਹਨ ਤਾਂ ਅਸੀਂ ਇਹਨਾਂ ਦੇ ਸੇਕ ਤੋਂ ਬਚਣ ਲਈ ਫਿਰ ਸਿਨੇਮਾ ਜਾਂਦੇ ਹਾਂ।
پھر ٹی وی دیکھتے ہاں، پھر گندے ناول پڑھتے ہاں، پھر نشیاں دا استعمال کرتے ہاں، پھر تاش کھیلتے ہاں، تے پھر گپ شپ مارتے ہاں محفل آدی، اس طرح ہور قسم دے ہر قسم دے منورنجنا دوارا عارضی طور تے اس اگ نو پلاون یا ٹالن دی کوشش کرتے ہاں، پر ساڈے من چت اتے انتشکرن وچ گجی اگ اسی طرح سلگدی رہندی ہے اتے ودھی جاندی ہے۔ مرض بڑھتی گئی جیوں جیوں دوا کی، ریگستان وچ اوٹ ورگے وڈے وڈے مرغے آندے ہن جنہاں نو شتر مرغ کیا جاندا ہے، جد اس نو کوئی خطرہ دسدا ہے تاں اے اپنا ہی سر ریتے وچ لکا کے سمجھدا ہے کہ او خطرے تو بچ گیا ہے، پچھے دشمن آندا ہے او اپنا سر ریتے وچ لکا لیندا ہے، آپ نہیں دیکھدا دشمن نو، سمجھدا او وی مینوں نہیں دیکھ لیا، اس طرح چھیتی ماریا جاندا ہے۔ این ایسے طرح اسی اس گجی مانسک اگنی وچ دن رات سڑدے بلدے ہوئے بھی کئی قسم دے منورنجنا تے ایشاں وچ کھچت ہو کے اپنے من نو جھوٹھی تسلی دیندے ہوئے اس مانسک اگنی نو پلن جا ٹالن دی کوشش کردے ہاں۔ سو اے ٹی وی، اے گندے ناول یا ہور طرح دے جڑے گپ شپ محفلاں، اے مانسک سیک دا علاج نہیں، اے تا اپنے سر نو ریتے وچ لکان والی مورکھتا ہے۔ اے بڑی انوکھی گل ہے کہ ساڈے وچوں کوئی بھی اے گل منن یا اقبال کرن نو تیار نہیں کہ ساڈے اندر اے گجی مانسک اگ دا تت پرویش ہے، پاویں اسی دن رات اسی اسے متھن موگن شوق ساگر وچ گلتان ہو کے سڑ بل رہے ہاں۔ سو گرمکھ پیاریاں نے اے جو ہردے وچ دکھ ہے، گرسکھی جس ساڈے کارنا کر کے بدنام ہو رہی ہے، اس دا ورنن کیتا۔ ہن جے کسے دے من وچ پچھتاوا اپجے کہ اگوں تو اے کم نہیں کرنے، پھر اس دا علاج گرمکھ پیارے نے درسایا ہے۔ ساڈے من دے مڈلے دو اڈ اڈ رخ جا جیون آشے ہن جو آپس وچ متضاد تے اک دوجے دے الٹ ہن، اک ہے لیو اک ہے تات۔ لیو تات دو راہ ہے حکمی کار کمائے، یعنی اک ہے بار مکھی برتیاں وچ غلطان ہو کے رب دی پول وچ وچرنا، حکم تو انجان ہونا، کوڑی سیانپ میں میری دا ورتارا، موہ مایا پرم پلاوا، الہی برکتاں تو وانجے دوجے پاو آتش دنیا، گجی پائے اگن کنٹ اگن شوک ساگر وچ وچرنا اتے دکھ پوگنا ہے۔ تے دوجا ساڈا جیون دا رخ ہے انتر مکھی جیون وچ برتیاں نو اکاگر کر کے گربانی دی روشنی وچ آتم پرائن ہونا، تے پھر شبد دی ٹیک لینی، شبد دی ٹیک لے کے شبد سرت دی کمائی کرنا، شبد وچ سرت لا کے نام سمرن کرنا، اتنا سمرن کرنا رات دن کہ شبد وچ لین ہونا، لین ہو کے شبد دی یا نام دی چرن شرن جانا، اتے اسے پھر شبد دے پرکاش نو انبھاؤ کر کے اس دے پرکاش وچ ٹھنڈ آتم رنگ رن چون انہتنی پرم رس نام رس پرم پیالا پریم سویپنا پیار دے انڈولے نام خماری سدا خیر سدا سکھ سدا کھیم سدا سویرا سدا سکھ خوشی سدیوی کھیڑا ماننا ہے۔ اے علاج ہے کہ انتر مکھی ہو کے سوا سوا سمرن کرنا، ساری آگاں دا اے علاج ہے۔ جی انتر مکھی ہو کے شبد دے سواد سانو آ جائے گا، پھر چت کرے گا گلاں کرن نو، پھر گپ شپ دا کھاڑا آپ ہی نہیں بنے گا۔ اے جڑا پوتر دھارمک استھان نو نام ابھیاس کمائی دے کیندر بنن گے، جدو اسی انتر مکھی ہوواں گے، جدوں انتر مکھی ہوواں گے دھیان رہے گا کہ سانو لوئی چاہیے، فلانا ویر آئے گا اس نو کہاں گے اگلے سماگم تے لے آئے گا، مائی کی لابھ لئی ورت لاں گے نہ کیندر نو، نہیں ورت سکدے کیونکہ انتر مکھی ہوواں گا شریر دی سدھی نہیں ہوئے گی۔ سو انتر مکھی ہوواں گے، سانو پتہ نہیں کون کی کر رہا ہے، نہ کسی نال ایرکھا نہ دویت، اے بار مکھی برتیاں ہن، تڑے بازی نندا کرنی چگلی کرنی ایرکھا کرنا ویر ورودھ کرنا۔ سو علاج یہی ہے، پھر دوہرا دئیے کہ انتر مکھی جیون وچ برتیاں اکاگر کر کے گربانی دی روشنی وچ آتم پرائن ہونا، تے شبد دی ٹیک لینی، شبد وچ سرت لا کے نام سمرن کرنا، سمرن کر کے شبد وچ لیولین ہونا، شبد یا نام دی چرن شرن جانا، اتے شبد دے پرکاش وچ ٹھنڈ آتم رنگ رن چون انہ تنی پرم رس نام رس پرم پیالا پریم سویپنا پیار دے انڈولے نام خماری سدا خیر سدا سکھ سدا کھیم سدا سویرا سدا خوشی تے سدیوی کھیڑا ماننا۔ سو گربانی دے فرمان روگ دارو دوویں بجے تاں وید سجان، انسار کل تاتی اتے ٹھانڈا ہر ناؤں دوہاں نو سمجھن پہچانن بجھن اتے نرنا کرن لئی گربانی ساڈی ایوں اگوائی اتے جیون سیدھ دیندی ہے۔ درمت اگن جگت پر جا رہے ਸੋ ਉਬਰੈ ਗੁਰ ਸ਼ਬਦ ਵਿਚਾਰੇ। ਤਪਤ ਬੁਝੀ ਗੁਰ ਸ਼ਬਦੀ ਮਾਏ, ਬਿਨਸ ਗਯੋ ਤਾਪ ਸਭ ਸਹਿਸਾ, ਗੁਰ ਸ਼ੀਤਲ ਮਿਲਿਓ ਸਹਿਜ ਸੁਭਾਏ। ਗੁਰ ਸ਼ਬਦੀ ਹਰ ਮਨ ਵਸੈ, ਹਰ ਸਹਿਜੇ ਜਾਤਾ, ਅੰਦਰੋਂ ਤ੍ਰਿਸ਼ਨਾ ਅਗਨ ਬੁਝੀ ਹਰ ਅੰਮ੍ਰਿਤ ਸਰਨਾਥ। ਇਹ ਜਗ ਜਲਤਾ ਨਦਰੀ ਆਇਆ, ਗੁਰ ਕੈ ਸ਼ਬਦ ਸੁਭਾਏ, ਸ਼ਬਦ ਰਤੇ ਸੇ ਸੀਤਲ ਪਏ, ਨਾਨਕ ਸੱਚ ਕਮਾਏ। ਮਾਇਆ ਅਗਨ ਜਲੈ ਸੰਸਾਰੈ, ਗੁਰਮੁਖ ਨਿਵਾਰੇ ਸ਼ਬਦ ਵਿਚਾਰੇ। ਅੰਤਰ ਸ਼ਾਂਤ ਸਦਾ ਸੁਖ ਪਾਇਆ, ਗੁਰਮਤੀ ਨਾਮ ਲੀਜੈ ਹੈ। ਅਗਿਆਨ ਤ੍ਰਿਸ਼ਨਾ ਇਸ ਤਨੈ ਜਲਾਏ, ਤਿਸ ਦੀ ਬੁਝੈ ਜੇ ਗੁਰ ਸ਼ਬਦ ਕਮਾਏ। ਤਨ ਮਨ ਸੀਤਲ ਕ੍ਰੋਧ ਨਿਵਾਰੇ, ਹੋਮੈ ਮਾਰ ਸਮਾਇਆ। ਅੰਤਰ ਅਗਨ ਸਬਲ ਅਤ ਵਿਖਿਆ, ਹਿਵ ਸੀਤਲ ਸ਼ਬਦ ਗੁਰ ਦੀਜੈ। ਤਨ ਮਨ ਸ਼ਾਂਤ ਹੋਏ ਅਦਕਾਈ, ਰੋਗ ਕਾਟੈ ਸੂਖ ਸੁਵੀਜੈ। ਸੋ ਸ਼ਬਦ ਅਤੇ ਨਾਮ ਆਤਮ ਪ੍ਰਕਾਸ਼ ਦੇ ਦੋ ਪੱਖ ਹਨ। ਸ਼ਬਦ ਅਤੇ ਨਾਮ ਦੋਨੋਂ ਹੀ ਇੱਕੇ ਆਤਮਕ ਪ੍ਰਕਾਸ਼ ਦੇ ਪ੍ਰਤੀਕ ਅਤੇ ਪ੍ਰਗਟਾਵੇ ਹਨ। ਇਸੇ ਲਈ ਗੁਰਬਾਣੀ ਵਿੱਚ ਗੁੱਝੀ ਮਾਨਸਿਕ ਅੱਗ ਨੂੰ ਠਾਂਡਾ ਹਰ ਨਾਮ ਨਾਲ ਬੁਝਾਉਣ ਦੀ ਸਿਫਾਰਿਸ਼ ਕੀਤੀ ਗਈ ਹੈ। ਮਨ ਮੇਰੇ ਗਹੋ ਹਰ ਨਾਮ ਕਾ ਓਲਾ, ਤੁਝੇ ਨ ਲਾਗੈ ਤਾਤਾ ਚੋਲਾ। ਜੈ ਮਹਾਂਭਿਆਨ ਤਪਤ ਬੋ ਕਾਮ, ਤੈ ਹਰ ਕੇ ਨਾਮ ਕੀ ਤੁਮ ਉਪਰ ਛਾਮ। ਕਲ ਤਾਤੀ ਠਾਂਡਾ ਹਰ ਨਾਉ, ਸਿਮਰ ਸਿਮਰ ਸਦਾ ਸੁਖ ਪਾਉ। ਚੰਦਨ ਚੰਦ ਨਾ ਸਰਦ ਰੁੱਤ, ਮੂਲ ਨ ਮਿਟਈ ਕਾਮ। ਸੀਤਲ ਥੀ ਵੈ ਨਾਨਕਾ, ਜਪੰਦੜੋ ਹਰ ਨਾਮ। ਤਪਤ ਕੜਾਹਾ ਬੁਝ ਗਿਆ, ਗੁਰ ਸੀਤਲ ਨਾਮ ਦਿਓ। ਮੇਰੇ ਮਨ ਨਾਮ ਨਿਤ ਨਿਤ ਲੇ, ਜਲਤ ਨਾਈ ਅਗਨ ਸਾਗਰ, ਸੂਖ ਮਨ ਤਨ ਦੇ। ਹਰ ਕੇ ਨਾਮ ਕੀ ਮਨ ਰੁਚੈ, ਕੋਟ ਸ਼ਾਂਤ ਆਨੰਦ ਪੂਰਨ, ਜਲਤ ਛਾਤੀ ਬੁਝੈ। ਬਿਨਾ ਵੈ ਸੁਕਾ ਸੰਸਾਰ, ਅਗਨ ਤ੍ਰਿਸ਼ਨਾ ਜਲੈ ਵਾਰੋ ਵਾਰ। ਆਤਿਸ਼ ਦੁਨੀਆ ਖੁਨਕ ਨਾਮ ਖੁਦਾਇਆ, ਗੁਰਬਾਣੀ ਵਿਚਾਰ ਲੇਖ ਨੰਬਰ 40। ਆਤਿਸ਼ ਦੁਨੀਆ ਖੁਨਕ ਨਾਮ ਖੁਦਾਇਆ, ਕਲ ਤਾਤੀ ਠੰਡਾ ਨਾਉ ਭਾਗ ਤੀਜਾ। ਇਸ ਵਿਸ਼ੇ ਤੇ ਗੁਰਮੁਖ ਪਿਆਰਿਆਂ ਨੇ 8 ਲੇਖਾਂ ਦੀ ਇੱਕ ਲੜੀ ਲਿਖੀ ਹੈ, ਜਿਸ ਵਿੱਚੋਂ ਤੀਜਾ ਭਾਗ ਆਪ ਜੀ ਦੇ ਸਾਹਮਣੇ ਪੜਿਆ ਗਿਆ ਸੀ। ਇਹ ਸਾਰੀਆਂ ਵਿਚਾਰਾਂ ਗੁਰਬਾਣੀ ਦੇ ਆਧਾਰ ਤੇ ਲਿਖੀਆਂ ਗਈਆਂ ਹਨ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਾਲ ਸਾਨੂੰ ਜੋੜਦੀਆਂ ਹਨ। ਬਾਹਰ ਇਹਨਾਂ ਦਾ ਸਟਾਲ ਲੱਗਿਆ ਹੋਇਆ ਹੈ, ਆਪ ਜੀ ਉੱਥੇ ਲਿਖਤਾਂ ਪ੍ਰਾਪਤ ਕਰਕੇ ਇਹਨਾਂ ਤੋਂ ਸੇਧ ਲੈ ਕੇ ਅਸੀਂ ਆਪਣਾ ਲੋਕ ਪ੍ਰਲੋਕ ਸਵਾਰ ਸਕਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।